ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਜਿਨੇ ਸਤਿਗੁਰ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ
ਵਾਹਿ ਗੁਰੂ ਸਾਹਿਬ ਜੀ ਸੂਰਖ ਮਹਲਾ ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ
ਬ੍ਰਹਿਮੰਡ ਦੇ ਮਾਲਕ ਦੀਨਾ ਬੰਧੂ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੂਰਠ ਰਾਗ ਦੇ ਵਿੱਚ ਮਹਾਨ ਬਖਸ਼ਿਸ਼ ਕਿਰਪਾ ਕਰ ਰਹੇ ਹਨ। ਇਹ ਪਾਵਨ ਪਵਿੱਤਰ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 636 ਅੰਕ ਦੇ ਉੱਪਰ ਇਸ ਸ਼ਬਦ ਦੀ ਸਤਿਗੁਰਾਂ ਨੇ ਰਚਨਾ ਕੀਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਰੱਬ ਦੇ ਪਿਆਰਿਆਂ ਦੇ ਮਹਾਂਪੁਰਖਾਂ ਦੇ ਗੁਰਮੁਖ ਪਿਆਰਿਆਂ ਦੀ ਵਡਿਆਈ ਕਰਦੇ ਨੇ ਜਿਨ੍ਹਾਂ ਸਾਸ ਗਰਾਸ ਨ ਵਿਸਰੇ ਹਰ ਨਾਮਾ ਮਨ ਮੰਤ ਧੰਨ ਸੇ ਸੋਈ ਨਾਨਕਾ ਪੂਰਨ ਸੋਈ ਸੰਤ ਜਿਨ੍ਹਾਂ ਨ ਵਿਸਰੇ ਨਾਮ ਸੇ ਕਨੇਹਿਆ ਭੇਦ ਨ ਜਾਣਵ ਮੂਲ ਸਾਈ ਜੀਹਿਆ। ਰੱਬ ਦੇ ਵਿੱਚ ਤੇ ਉਹਨਾਂ ਗੁਰਮੁਖ ਪਿਆਰਿਆਂ ਦੇ ਵਿੱਚ ਮਹਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਉਹਨਾਂ ਗੁਰਮੁਖ ਪਿਆਰਿਆਂ ਦੀ ਵਡਿਆਈ ਕਰਦਿਆਂ ਸਤਿਗੁਰਾਂ ਨੇ ਪਹਿਲੀ ਪੰਗਤੀ ਦੇ ਵਿੱਚ ਇਹ ਬਖਸ਼ਿਸ਼ ਕੀਤੀ ਜਿੰਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨਿਰੰਕਾਰ ਦੀ ਸੇਵਾ ਕੀਤੀ ਪ੍ਰਮਾਤਮਾ ਦੀ ਸੇਵਾ ਕੀਤੀ ਵਾਹਿਗੁਰੂ ਦੀ ਸੇਵਾ ਕੀਤੀ ਸ਼ਬਦ ਦੀ ਆਰਾਧਨਾ ਕੀਤੀ ਵਿਆਪਕ ਅਕਾਲ ਪੁਰਖ ਪਰਮਾਤਮਾ ਨੂੰ ਜਪਿਆ ਤਿੰਨ ਕੇ ਸਾਥ ਤਰੇ। ਜਿਨ੍ਹਾਂ ਨੇ ਉਹਨਾਂ ਦਾ ਸੰਗ ਕੀਤਾ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹ ਵੀ ਤਰੇ ਦਾ ਅਰਥ ਹੈ ਵੀ ਤਰ ਗਏ। ਇੱਕ ਗੱਲ ਯਾਦ ਰੱਖਿਓ ਜਦੋਂ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ ਆਪਾਂ ਨੂੰ ਮੋਤੀ ਦੀ ਝਲਕ ਪੈਂਦੀ ਹੈ ਕਿ ਜਿਸ ਨੇ ਵੀ ਗੁਰੂ ਨਾਨਕ ਦਾ ਸੰਗ ਕੀਤਾ ਉਹ ਬ੍ਰਹਮ ਸਰੂਪ ਹੋ ਗਿਆ, ਪਰਮਾਤਮਾ ਰੂਪ ਹੋ ਗਿਆ, ਨਿਰੰਕਾਰ ਅਕਾਲ ਸਰੂਪ ਹੋ ਗਿਆ। ਗੁਰਬਾਣੀ ਦੇ ਵਿੱਚ ਬਚਨ ਆ ਵੀ ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ। ਨਿਰਗੁਣ ਤੇ ਸਰਗੁਣ ਸਰੂਪ ਆ ਗੁਰੂ ਨਾਨਕ ਦੇਵ ਮਹਾਰਾਜ ਜੀ। ਨਿਰਗੁਣ ਸਰਗੁਣ ਸਰੂਪ ਗੁਰੂ ਨਾਨਕ ਉਹਨਾਂ ਦਾ ਸੰਗ ਕੀਤਾ ਭਾਈ ਲਹਿਣੇ ਨੇ। ਭਾਈ ਲਹਿਣਾ ਸੰਗ ਕਰਕੇ ਕੀ ਬਣ ਗਿਆ ਇਤਿਹਾਸ ਤੁਸੀਂ ਬਹੁਤ ਵਾਰੀ ਸੁਣਿਆ ਤੇ ਪਰ ਮੈਂ ਇੱਕ ਬੇਨਤੀ ਕਰਨੀ ਆ ਅਜੋਕੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਦੌਰ ਇਸ ਤਰ੍ਹਾਂ ਦੀ ਬਣ ਗਈ ਆ ਮਨੁੱਖ ਦੀ ਜਿਵੇਂ ਕਿਸੇ ਵਿਦਵਾਨ ਦਾ ਮੈਨੂੰ ਇੱਕ ਬਚਨ ਚੇਤੇ ਆ ਗਿਆ ਉਹ ਕਹਿੰਦਾ ਕੋਈ ਹੰਮੇ ਦੀ ਕੋਈ ਬੰਨੇ ਦੀ ਕੋਈ ਭੰਡਾਰਾਂ ਵਾਲੀ ਰੰਗਾਂ ਦੀ ਕੋਈ ਢੋਲ ਢਮੱਕਾ ਸਰੋਵਰ ਦਾ, ਕੋਈ ਉੱਤਰ ਨੂੰ ਜਾਂਦਾ, ਕੋਈ ਦੱਖਣ ਨੂੰ ਜਾਂਦਾ, ਕੋਈ ਪੂਰਬ ਨੂੰ ਜਾਂਦਾ, ਕੋਈ ਪੱਛਮ ਨੂੰ ਜਾਂਦਾ। ਤੁਸੀਂ ਗੁਰੂ ਨਾਨਕ ਦੇ ਸਿੱਖ ਜੋ, ਜੇ ਤੁਸੀਂ ਗੁਰੂ ਨਾਨਕ ਦੇ ਸਿੱਖ ਹਾਂ ਤੇ ਗੁਰੂ ਨਾਨਕ ਦਾ ਦਰ, ਗੁਰੂ ਨਾਨਕ ਦਾ ਪੱਲਾ ਛੱਡ ਕੇ ਸਗਲ ਦੁਆਰ ਕੋ ਛਾੜ ਕੇ ਬਹਿਓ ਤੁਹਾਰੋ ਦੁਆਰ, ਬਾਣੀ ਗਵੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਕਲੰਗੇ ਧਰਮ ਪਾਤਸ਼ਾਹ ਦੇ ਬਚਨ, ਗੁਰੂ ਨਾਨਕ ਦਾ ਦਰ ਛੱਡ ਕੇ ਤੇ ਸੁੱਖ ਦੀ ਇੱਛਾ ਰੱਖੀ ਤੇ ਸੁੱਖ ਦੀ ਡਿਮਾਂਡ ਦੇ ਲਈ, ਸੁੱਖ ਮੰਗਣ ਦੇ ਲਈ ਹੋਰਾਂ ਦਰਾਂ ਤੇ ਭਟਕਦੇ ਹਾਂ, ਤੇ ਗੁਰੂ ਨਾਨਕ ਕਹਿਣ ਲੱਗੇ ਵੀ ਇਸ ਤੋਂ ਵੱਡਾ ਕੋਈ ਅੰਧਾ ਜਾਵਾਂ ਮੂਰਖ ਹੋਰ ਕੋਈ ਨਹੀਂ। ਤਿੰਨ ਕੇ ਸਾਥ ਤਰੇ, ਗੁਰੂ ਨਾਨਕ ਦਾ ਸਿੱਖ ਹੋਰ ਪਾਸੇ ਜਾਵੇ ਤੇ ਚੰਗਾ ਨਹੀਂ ਲੱਗਦਾ, ਦੂਜਾ ਜਾਵੇ ਤੇ ਜਾਵੇ, ਦੂਜੇ ਨਾਲ ਸਾਡਾ ਕੋਈ ਮਤਬਲ ਨਹੀਂ ਗਾ। ਦੇਖੋ ਮੈਂ ਵਿਚਾਰ ਕਰਾਂਗਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬਾਣੀ ਵਿੱਚੋਂ ਤੇ ਇਤਿਹਾਸ ਵਿੱਚੋਂ। ਤਿੰਨ ਕੇ ਸੰਗ ਤਰੇ, ਭਾਈ ਲਹਿਣਾ, ਤੁਸੀਂ ਇਤਿਹਾਸ ਬਹੁਤ ਵਾਰੀ ਸੁਣਿਆ, ਮੈਂ ਟੁੱਕ ਮਾਤਰ ਬੇਨਤੀ ਕਰਦਾ, ਭਾਈ ਲਹਿਣਾ ਦੇਵੀ ਦੀ ਅਰਾਧਨਾ ਪਹਿਲਾਂ ਕਰਦਾ ਸੀ। ਜਿਸ ਵੇਲੇ ਭਾਈ ਲਹਿਣੀ ਨੇ ਜਪਜੀ ਸੁਣੀ ਆ ਗੁਰੂ ਨਾਨਕ ਦੀ ਬਾਣੀ, ਹਜੇ ਗੁਰੂ ਨਾਨਕ ਕੋਲੇ ਆਇਆ ਨਹੀਂ, ਸਿੱਖ ਬਾਣੀ ਪੜ੍ਹਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਚੌਂਕੜਾ ਮਾਰ ਕੇ ਜਪਜੀ ਸਾਹਿਬ ਦਾ ਪਾਠ, ਤੇ ਭਾਈ ਲਹਿਣੇ ਦੇ ਕੰਨਾਂ ਵਿੱਚ ਆਵਾਜ਼ ਪਈ ਤੇ ਪੁੱਛਿਆ ਸਿੱਖਾ ਕੀ ਪੜ੍ਹਦਾ, ਕਹਿੰਦਾ ਗੁਰੂ ਨਾਨਕ ਦੀ ਬਾਣੀ, ਕਹਿੰਦਾ ਇਹ ਕੌਣ? ਸਿੱਖ ਕਹਿਣ ਲੱਗਾ ਰੱਬੀ ਅਵਤਾਰ ਨਿਰੰਕਾਰ ਸਰੂਪ, ਅੱਲਾ ਪਰਮਾਤਮਾ ਦਾ ਵਿਆਪਕ ਰੂਪ ਹੈ, ਇਹ ਕਿੱਥੇ? ਇਹ ਕਰਤਾਰਪੁਰ ਦੀ ਧਰਤੀ ਤੇ। ਕਹਿੰਦਾ ਬਾਣੀ ਸੁਣੀ ਤੇ ਮਨ ਨੂੰ ਬੜੀ ਮਿੱਠੀ ਲੱਗੀ ਆ, ਤੇ ਜੇ ਮੇਰੇ ਦਰਸ਼ਨ, ਮੈਂ ਦਰਸ਼ਨ ਕਰ ਲਵਾਂ ਉਹਨਾਂ ਦੇ। ਸਿੱਖ ਨੇ ਸਾਰੀ ਵਿਧੀ ਦੱਸੀ, ਭਾਈ ਲਹਿਣਾ ਆਪਣਾ ਜਥਾ ਲੈ ਕੇ ਤੇ ਮਾਤਾ ਕੋਲੇ ਜਾਂਦਾ ਹੁੰਦਾ ਸੀਗਾ, ਰਸਤੇ ਵਿੱਚ ਕਰਤਾਰਪੁਰ ਰੁਕਿਆ, ਗੁਰੂ ਨਾਨਕ ਦੇਵ ਮਹਾਰਾਜ ਘੋੜੀ ਤੇ ਲੈਣ ਗਏ, ਭਾਈ ਲਹਿਣੇ ਨੂੰ ਘੋੜੀ ਤੇ ਬਿਠਾਇਆ, ਆਪ ਕਮਰੇ ਵਿੱਚ ਜਾ ਕੇ ਬਹਿ ਗਏ। ਕਹਿੰਦੇ ਪੁਰਖਾ ਘੋੜੀ ਬੰਨ ਕੇ ਤੇ ਫਲਾਨੇ ਕਮਰੇ ਵਿੱਚ ਸਾਹਮਣੇ ਆ ਗਈ, ਸਤ ਬਚਨ ਜਾ ਕੇ ਦੇਖਿਆ ਤੇ ਉਹੀ ਗੁਰੂ ਨਾਨਕ ਜਿਹੜੇ ਭਾਈ ਲਹਿਣੇ ਨੂੰ ਲੈਣ ਗਏ ਸੀ, ਆਸਣਾਂ ਦੇ ਉੱਪਰ ਬਿਰਾਜਮਾਨ ਆ, ਤੇ ਭਾਈ ਲਹਿਣੇ ਨੇ ਸਿਰ ਝੁਕਾ ਦਿੱਤਾ, ਮਹਾਰਾਜ ਅਵਗਿਆ ਹੋ ਗਈ, ਗਲਤੀ ਹੋ ਗਈ, ਮੈਂ ਘੋੜੀ ਤੇ ਬੈਠਾ ਤੇ ਤੁਸੀਂ ਘੋੜੀ ਦੀਆਂ ਲਗਾਮਾਂ ਪਕੜ ਕੇ ਲਿਆਏ। ਮਹਾਰਾਜ ਕਹਿਣ ਲੱਗੇ ਤੇਰਾ ਨਾਂ ਕੀ ਹੈ? ਕਹਿੰਦਾ ਲਹਿਣਾ। ਹਜ਼ੂਰ ਕਹਿਣ ਲੱਗੇ ਜਿਨ੍ਹਾਂ ਨੇ ਕੁਝ ਲੈਣਾ ਨਾ ਉਹ ਹਮੇਸ਼ਾ ਘੋੜੀ ਤੇ ਚੜ੍ਹ ਕੇ ਆਉਂਦੇ ਆ। ਪੁਰਖਾ ਸੱਜਦਾ, ਬੇਅੰਤ ਸੇਵਾ ਕੀਤੀ ਭਾਈ ਲਹਿਣੇ ਨੇ ਗੁਰੂ ਨਾਨਕ ਦੇ ਚਰਨਾਂ ਦੀ, ਸੇਵਾ ਕਰ ਕਰਕੇ ਇੱਕ ਦਿਨ ਗੁਰੂ ਨਾਨਕ ਨੇ ਭਾਈ ਲਹਿਣੇ ਦੇ ਚਰਨਾਂ ਤੋਂ ਸੀਸ ਝੁਕਾ ਕੇ ਕਿਹਾ, ਲਹਿਣਿਆ ਅੱਜ ਤੋਂ ਬਾਅਦ ਤੂੰ ਲਹਿਣਾ ਨਹੀਂ, ਤੂੰ ਮੇਰੇ ਅੰਗਾਂ ਨਾਲ ਲੱਗ ਕੇ ਅੰਗਦ ਬਣ ਗਿਆ। ਤਰ ਗਿਆ ਨਾ ਭਾਈ ਲਹਿਣਾ। ਤੇ ਮਹਾਰਾਜ ਇਹ ਦੱਸ ਰਹੇ ਆ, ਤਿੰਨ ਕੇ ਸਾਥ ਕਰੇ, ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਿਆ ਗੁਰੂ ਅਮਰਦਾਸ ਮਹਾਰਾਜ। ਸ਼ਾਇਦ ਤੁਹਾਨੂੰ ਪਤਾ ਹੋਵੇ ਗੁਰੂ ਅਮਰਦਾਸ ਮਹਾਰਾਜ ਵੀ ਪਹਿਲਾਂ ਗੰਗਾ ਬੜੇ ਇਸ਼ਨਾਨ ਕੀਤੇ, ਬੜੇ ਤੀਰਥ ਨਹਾਏ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ। ਇਤਿਹਾਸ ਇਹ ਬਹੁਤ ਲੰਮਾ। ਜਿਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਤੇ ਜਲਾਹੇ ਸਿੱਖ ਨੇ ਤੇ ਜਲਾਹੀ ਨੇ ਇਹ ਗੱਲ ਕਹੀ ਸੀ ਨਾ ਵੀ ਅਮਰੂ ਨਮਾਣਾ, ਅਮਰੂ ਨਤਾਣਾ ਜਾਂ ਪਰਦਾ। ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦਾ ਸੰਗ ਕੀਤਾ। ਗੁਰੂ ਅਮਰਦਾਸ ਮਹਾਰਾਜ ਨੇ ਅਮਰੂ ਨਹੀਂ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਂ, ਨਿਉਟਿਆਂ ਦੀ ਓਟ, ਨਿਆਸਰਿਆਂ ਦਾ ਆਸਰਾ, ਨਿਪੱਤਿਆਂ ਦੀ ਪੱਤ ਬਣ ਗਏ। ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦਾ ਸੰਗ ਕੀਤਾ। ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ, ਆਪ ਜੀ ਨੂੰ ਪਤਾ ਹੀ ਹੈ, ਚੂਨਾ ਮੰਡੀ ਲਾਹੌਰ ਤੋਂ ਜਦੋਂ ਸਰੀਕਾ ਭਾਈਚਾਰਾ ਆਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ, ਸਰਦੀ ਉੱਪਰ ਟੋਕਰੀ ਹੈ ਤੇ ਮੁੱਖ ਤੋਂ ਵਾਹਿਗੁਰੂ ਦਾ ਅਜੱਪਾ ਜਾਤ ਹੈ। ਇੱਕ ਗੱਲ ਯਾਦ ਰੱਖਿਓ, ਮੈਂ ਇੱਥੇ ਇੱਕ ਬੇਨਤੀ ਕਰ ਦਿੰਦਾ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ, ਦਮਦਮੇ ਟਕਸਾਲ ਦਾ 14ਵਾਂ ਮੁਖੀ, ਜਰਨੈਲ ਨੂੰ ਕੌਣ ਭੁੱਲਿਆ। ਕਾਰਸੇ ਵਾਲੇ ਮਹਾਂਪੁਰਖਾਂ ਨਾਲ ਬਚਨ ਬਲਾਸ ਹੋ, ਕਾਰਸੇ ਵਾਲੇ ਮਹਾਂਪੁਰਖਾਂ ਨੇ ਕਿਹਾ, ਮਹਾਂਪੁਰਸ਼ੋ, ਗੁਰਮੁਖੋ, ਰੱਬ ਦੇ ਪਿਆਰਿਓ, ਤੁਹਾਡੇ ਕੋਲੇ ਵਿਦਿਆ ਬਹੁਤ ਹੈ ਤੇ ਆਪਾਂ ਨੂੰ ਪਤਾ ਕਿ ਦਮਦਮੇ ਟਕਸਾਲ ਜਿੱਥੇ ਬਾਕੀ ਸੰਪਰਦਾਵਾਂ ਸੰਸਥਾਵਾਂ ਸਤਿਕਾਰਯੋਗ ਵਿਦਿਆ ਦਿੰਦੀਆਂ, ਗੁਰਮਤ ਦੀ ਵਿਦਿਆ, ਪਰ ਦਮਦਮੇ ਟਕਸਾਲ ਨੂੰ ਕਿਸੇ ਸਮੇਂ ਦੇ ਵਿੱਚ ਚੱਲਦੀ ਫਿਰਦੀ ਯੂਨੀਵਰਸਿਟੀ ਕਿਹਾ ਜਾਂਦਾ ਸੀਗਾ, ਵਿਦਿਆ ਅੱਜ ਵੀ ਪੜ੍ਹਾਈ ਜਾਂਦੀ ਹੈ। ਕਾਰ ਸੇਵਾ ਵਾਲੇ ਮਹਾਂਪੁਰਖਾਂ ਲੱਗੇ, ਮਹਾਂਪੁਰਖ ਤੁਹਾਨੂੰ ਕਹਿੰਦੇ ਨੇ, ਮਹਾਂਪੁਰਸ਼ ਗੁਰਮੁਖੋ, ਤੁਹਾਡੇ ਕੋਲੇ ਵਿਦਿਆ ਬਹੁਤ ਹੈ, ਤੁਸੀਂ ਵਿਦਿਆ ਪੜ੍ਹੀ ਹੈ, ਗੁਰੂ ਦੀ ਕਿਰਪਾ। ਤੇ ਬਾਬਾ ਜਰਨੈਲ ਸਿੰਘ ਨੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਅੱਗੋਂ ਜਵਾਬ ਦਿੱਤਾ, ਕਹਿੰਦੇ, ਮਹਾਂਪੁਰਖੋ, ਇਹ ਗੁਰੂ ਨਾਨਕ ਦੀ ਬਖਸ਼ਿਸ਼ ਹੈ, ਕਲੰਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ, ਬਾਬਾ ਦੀਪ ਸਿੰਘ ਦੀ ਬਖਸ਼ਿਸ਼ ਹੈ, ਇੱਕ ਨਿਮਰਤਾ। ਐਸੀ ਨਹੀਂ ਗੱਲ ਕਿ ਬਾਬਾ ਜਰਨੈਲ ਸਿੰਘ ਕੋਲੇ ਸੇਵਾ ਨਹੀਂ ਸੀ ਜੀ, ਮੈਂ ਪੜ੍ਹਿਆ ਰਾਤ ਦੇ ਸਮੇਂ ਜਥੇ ਦੇ ਵਿੱਚ ਹੁੰਦੇ ਆ, ਜਦੋਂ ਰਾਤ ਨੂੰ ਜਥੇ ਦੇ ਸਿੰਘ ਸੌ ਜਾਂਦੇ ਸੀ ਨਾ, ਰਾਤ ਨੂੰ ਜਥੇ ਦੇ ਸਿੰਘਾਂ ਨੇ ਸੌ ਜਾਣਾ, 12-1-2 ਦਾ ਟਾਈਮ ਹੋਣਾ, ਤੇ ਬਾਬਾ ਜਰਨੈਲ ਸਿੰਘ ਨੇ ਉੱਠ ਕੇ ਜਿੰਨੇ ਜਥੇ ਦੇ ਸਿੰਘ ਹੁੰਦੇ ਉਹਨਾਂ ਸਿੰਘਾਂ ਦੇ ਜੋੜਿਆਂ ਦੀ ਸੇਵਾ ਕਰਨੀ ਅੱਧੀ ਰਾਤ ਨੂੰ, ਜਿਨ ਹਰ ਪਾਇਆ ਤਿੰਨੇ ਛਪਾਇਆ। ਐਸੀ ਨਹੀਂ ਗੱਲ ਕਿ ਉਹ ਸੇਵਾ ਨਹੀਂ ਕਰਦੇ ਸੀ, ਪਰ ਨਿਮਰਤਾ। ਮਹਾਂਪੁਰਖ ਬਾਬਾ ਜਰਨੈਲ ਸਿੰਘ ਕਹਿਣ ਲੱਗੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ, ਕਹਿੰਦੇ, ਬਾਬਾ ਜੀ ਠੀਕ ਹੈ, ਤੁਸੀਂ ਇਹ ਗੱਲ ਕਹੀ ਹੈ ਵੀ ਗੁਰੂ ਦੀ ਬਖਸ਼ਿਸ਼ ਨਾਲ ਵਿਦਿਆ, ਨਾਮ ਬਾਣੀ ਅਭਿਆਸ ਗੁਰੂ ਦੀ ਬਖਸ਼ਿਸ਼ ਨਾਲ ਗੁਰੂ ਨੇ ਦਿੱਤਾ। ਬਾਬਾ ਜੀ ਸਾਡੇ ਇੱਕ ਹੱਥ ਵਿੱਚ ਲੱਡੂ ਆ ਤੇ ਪਰ ਤੁਹਾਡੇ ਦੋਵਾਂ ਹੱਥ ਵਿੱਚ ਲੱਡੂ ਆ। ਉਹ ਕਹਿੰਦੇ, ਉਹ ਕਿਵੇਂ? ਕਹਿੰਦੇ, ਮੁੱਖ ਨਾਲ ਵਾਹਿਗੁਰੂ ਦਾ ਜਾਪ ਜਪਦੇ ਹੋ, ਇੱਕ ਇਹ ਲੱਡੂ ਆ, ਤੇ ਸਿਰ ਤੇ ਟੋਕਰੀ ਧੋਂਦੇ ਹੋ, ਕਾਰ ਸੇਵਾ ਕਰਦੇ ਹੋ, ਦੂਸਰਾ ਇਹ ਲੱਡੂ ਆ। ਤੁਹਾਡੇ ਕੋਲੇ ਸੇਵਾ ਵੀ ਹੈ, ਤੁਹਾਡੇ ਕੋਲੇ ਸਿਮਰਨ ਵੀ ਆ। ਗੁਰੂ ਰਾਮਦਾਸ ਮਹਾਰਾਜ ਨੇ ਮੁੱਖ ਤੋਂ ਵਾਹਿਗੁਰੂ ਦਾ ਅਜੱਪਾ ਜਾਪ ਤੇ ਸਿਰ ਤੇ ਟੋਕਰੀ। ਕਿਸੇ ਨੇ ਮੈਨੂੰ ਇੱਕ ਵਾਰੀ ਪੁੱਛਿਆ ਸੀਗਾ, ਇੱਕ ਬੇਨਤੀ ਆ, ਤਰਕ ਨਹੀਂ ਜੀ, ਕਿਸੇ ਵੀਰ ਨੇ ਪੁੱਛ ਲਿਆ, ਕਹਿਣ ਲੱਗਿਆ ਵੀ ਸੇਵਾ ਮਹਾਨ ਆ ਕਿ ਵਿਦਿਆ? ਮਹਾਨ ਵਿਦਿਆ ਵੀ ਆ, ਮਹਾਨ ਸੇਵਾ ਵੀ ਆ, ਮਹਾਨ ਸਿਮਰਨ ਵੀ ਆ। ਮੈਂ ਉਹਨੂੰ ਬੇਨਤੀ ਕੀਤੀ, ਮੈਂ ਕਿਹਾ, ਗੁਰਮੁਖਾ, ਵੈਸੇ ਤਾਂ ਗੁਰਮਤ ਦੇ ਮੁਤਾਬਕ ਸਭ ਕੁਝ ਮਹਾਨ ਹੀ ਆ, ਸਤ ਸੰਤੋਖ ਦਇਆ ਧਰਮ ਵਿਵੇਕ ਜਿੰਨੇ ਸ਼ੁਭ ਗੁਣ ਹੈ ਸਭ ਮਹਾਨ ਹੈ, ਪਰ ਜੇ ਤੂੰ ਪੁੱਛਿਆ ਤੇ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਆਪਾਂ ਜੇ ਗੁਰੂ ਰਾਮਦਾਸ ਮਹਾਰਾਜ ਦਾ ਇਤਿਹਾਸ ਪੜ੍ਹੀਏ ਤੇ ਉਹਦੇ ਮੁਤਾਬਕ ਦੱਸਦਾ, ਇਤਿਹਾਸ ਮੁਤਾਬਕ ਗੁਰੂ ਰਾਮਦਾਸ ਮਹਾਰਾਜ ਦਾ ਕੋਈ ਉਸਤਾਦ ਨਹੀਂ ਹੋਇਆ। ਗੁਰੂ ਰਾਮਦਾਸ ਮਹਾਰਾਜ ਦਾ ਕੋਈ ਉਸਤਾਦ ਨਹੀਂ ਹੋਇਆ, ਗੁਰੂ ਨਾਨਕ ਦਾ ਵੀ ਕੋਈ ਉਸਤਾਦ ਨਹੀਂ ਹੋਇਆ ਇਤਿਹਾਸ ਮੁਤਾਬਕ। ਗੁਰੂ ਰਾਮਦਾਸ ਮਹਾਰਾਜ ਨੇ ਸਿਰ ਤੇ ਟੋਕਰੀ ਤੇ ਮੁੱਖ ਤੋਂ ਵਾਹਿਗੁਰੂ ਦਾ ਅਜੱਪਾ ਜਾਪ ਜਪਿਆ, ਕਿਸੇ ਕੋਲ ਕੋਈ ਵਿਦਿਆ ਨਹੀਂ ਪੜ੍ਹੀ। ਵਿਦਿਆ ਪੜ੍ਹਨੀ ਜ਼ਰੂਰੀ ਆ, ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਬਚਨੀ ਕਾਹੇ ਭਾਵੋ। ਗੁਰੂ ਰਾਮਦਾਸ ਮਹਾਰਾਜ ਨੇ ਸੇਵਾ ਕੀਤੀ ਦਿਨ ਪੁਰ ਰਾਤ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੀ, ਐਸੀ ਸੇਵਾ ਕੀਤੀ, ਐਸੀ ਸੇਵਾ ਕੀਤੀ। ਇਤਿਹਾਸ ਚ ਜ਼ਿਕਰ ਨਹੀਂ ਆਉਂਦਾ ਵੀ ਫਲਾਣੇ ਉਸਤਾਦ ਕੋਲੋਂ ਪੜ੍ਹੇ। ਐਸੀ ਸੇਵਾ ਕੀਤੀ ਗੁਰੂ ਰਾਮਦਾਸ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੀ, ਜਿਸ ਵੇਲੇ ਬਾਣੀ ਲਿਖਣ ਵੇਲੇ ਆਏ 31 ਰਾਗਾਂ ਦੇ ਵਿੱਚੋਂ 19 ਰਾਗ ਗੁਰੂ ਰਾਮਦਾਸ ਮਹਾਰਾਜ ਦੇ। ਨੋਟ ਕਰੋ ਤੁਸੀਂ, ਫਿਰ ਸੇਵਾ ਕਿੰਨੀ ਮਹਾਨ। ਇੱਕ ਸਿਰ ਤੇ ਟੋਕਰੀ ਆ, ਦੂਸਰਾ ਮੁੱਖ ਤੇ ਵਾਹਿਗੁਰੂ ਦਾ ਅਜੱਪਾ ਜਾਪ ਹੈ। ਸੇਵਾ ਕੀਤੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੀ ਤੇ ਗੁਰੂ ਰਾਮਦਾਸ ਮਹਾਰਾਜ ਐਸੇ ਗੁਰੂ ਬਣੇ। ਗੁਰਮੁਖ ਪਿਆਰਿਓ, ਅੱਜ ਦੇਖ ਲਓ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੇ ਕਿਹੜੀ ਉਹ ਜਗ੍ਹਾ। ਗ੍ਰੰਥਾਂ ਨੇ ਤੇ ਇਹ ਵੀ ਮੰਨਿਆ ਵੀ ਅੱਜ ਵੀ ਜਿਹੜੀਆਂ ਅਲੌਕਿਕ ਸ਼ਕਤੀਆਂ ਨੇ, ਦੇਵੀ ਦੇਵਤੇ ਆ, ਆਪਾਂ ਨੂੰ ਨਹੀਂ ਪਤਾ ਲੱਗਣਾ, ਉਹ ਅੱਜ ਵੀ ਗੁਰੂ ਰਾਮਦਾਸ ਦੇ ਚਰਨਾਂ ਤੇ ਆ ਕੇ ਸਿਰ ਝੁਕਾਉਂਦੇ ਆ। ਯਾਦ ਕਰੋ, ਤਿੰਨ ਕੇ ਸਾਥ ਧਰੋ। ਗੁਰੂ ਰਾਮਦਾਸ ਮਹਾਰਾਜ ਦਾ ਸੰਗ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਨੇ, ਤੇ ਗੁਰੂ ਨਾਨਕ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਦਾ ਸੰਗ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸੰਗ ਸੱਤਵੇਂ ਪਾਤਸ਼ਾਹ ਗੁਰੂ ਹਰਰਾਏ ਮਹਾਰਾਜ, ਗੁਰੂ ਹਰਰਾਏ ਮਹਾਰਾਜ ਦਾ ਸੰਗ ਅੱਠਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ, ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਸੰਗ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ, ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੰਗ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੰਗ ਇੱਕ ਆਮ ਮਨੁੱਖ ਨੇ ਕੀਤਾ। ਇੱਕ ਆਮ ਮਨੁੱਖ ਨੇ, ਆਮ ਮਨੁੱਖ ਕਿੱਦਾਂ ਸੀ, ਮੈਂ ਛੋਟੀ ਜਿਹੀ ਬੇਨਤੀ ਕਰਦਾ। ਰਵਾਲਸਰ ਦੇ ਭਾਰੀ ਜਿਹੜੇ ਰਾਜੇ ਸੀ ਇਕੱਠੇ ਹੋ ਗਏ, ਮੀਟਿੰਗ ਹੋਈ ਆਨੰਦਪੁਰ ਸਾਹਿਬ ਦੀ ਧਰਤੀ ਤੇ। ਤਿੰਨ ਕੇ ਸਾਥ ਪੜੇ, ਆ ਸ਼ਬਦ ਧਿਆਨ ਰੱਖਿਓ। ਰਵਾਲਸਰ ਦੀ ਧਰਤੀ, ਆਨੰਦਪੁਰ ਦੀ ਧਰਤੀ, 22 ਭਾਰ ਦੇ ਰਾਜੇ ਇਕੱਠੇ ਹੋਏ ਆ। ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ, ਛਕਾਉਣ ਤੋਂ ਪਹਿਲਾਂ ਮੀਟਿੰਗ ਹੋਈ ਆ ਕਲੰਗੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਅੱਜ ਮੀਟਿੰਗ ਕਹਿੰਦੇ, ਉਦੋਂ ਸਭਾ ਕਹਿ ਲਵੋ ਵੀ ਇੱਕ ਸਭਾ ਬੈਠੀ ਹੈ। ਰਾਜਿਆਂ ਨੇ ਸਵਾਲ ਕੀਤਾ, ਉਹ ਕਹਿਣ ਲੱਗੇ ਅੰਮ੍ਰਿਤ ਛਕਾਂਗੇ, ਖੰਡੇ ਬਾਟੇ ਦਾ ਅੰਮ੍ਰਿਤ ਛਕਾਂਗੇ, ਪੰਜਾਂ ਕਕਾਰਾਂ ਦੇ ਧਾਰਨੀ ਹੋਵਾਂਗੇ, ਪਰ ਸਾਡੀ ਇੱਕ ਸ਼ਰਤ ਹੈ। ਮਹਾਰਾਜ ਕਹਿਣ ਲੱਗੇ ਕਿ ਉਹ ਰਾਜੇ ਕਹਿਣ ਲੱਗੇ, ਜਿਹੜੇ ਆ ਮਾਈ ਤੇ ਸ਼ੂਦਰ ਤੇ ਚਮਾਰ ਇਕੱਠੇ ਕੀਤੇ, ਉਹਨਾਂ ਨੂੰ ਪਾਸੇ ਕਰ ਦੇ। ਆਹਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀਰ ਰਸ ਵਿੱਚ ਆ ਗਏ, ਨਾਲ ਮਿੱਤਰ ਕਰ ਲਏ ਹਜ਼ੂਰ ਨੇ। ਹਜ਼ੂਰ ਦੇ ਹੋਠ ਫੜਕਣ ਲੱਗ ਗਏ, ਹਜ਼ੂਰ ਦੇ ਦੌਰੇ ਫੜਕਣ ਲੱਗ ਗਏ। ਹਜ਼ੂਰ ਨੇ ਮਿਆਨ ਵਿੱਚੋਂ ਤਿੱਖੀ ਸ੍ਰੀ ਸਾਹਿਬ ਧੂਕੇ ਉਸ ਵੇਲੇ ਬਚਨ ਕੀਤੇ। ਮਹਾਰਾਜ ਕਹਿਣ ਲੱਗੇ ਵੀ ਇਹਨਾਂ ਨੂੰ ਪਾਸੇ ਕਰਦਾ? ਕਹਿੰਦੇ ਹਾਂ। ਹਜ਼ੂਰ ਨੇ ਬਚਨ ਕੀਤੇ, ਕਹਿੰਦੇ ਇੰਨੀ ਹੀ ਪੋਸਟਰ ਬਾਰ ਬਣਾਓ, 1,25,000 ਸੇ ਏਕ ਲਡਾਓ, ਤਬੈ ਗੋਬਿੰਦ ਸਿੰਘ ਨਾਮ ਕਹਾਓ। ਸਾਨੂੰ ਛੋਟੀਆਂ ਜਾਤਾਂ ਵਾਲਿਆਂ ਨੂੰ ਬਰਾਬਰ ਬਿਠਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਕਿੰਨੀ ਨਫ਼ਰਤ ਸਾਡੇ ਨਾਲ ਕਰਦੇ ਸੀਗੇ। ਯਾਦ ਰੱਖੋ, ਸੰਗ ਕੀਤਾ ਖਾਲਸੇ ਨੇ, ਤੇ ਫਿਰ ਐਸਾ ਸੰਗ, ਕੈਸਾ ਸੰਗ? ਬਚਨ ਪੜੋ, ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੇ ਪਿੰਡ ਪ੍ਰਾਣ। ਪਰ ਇੱਕ ਨਾਲ ਸ਼ਰਤ ਵੀ ਰੱਖ ਦਿੱਤੀ, ਜਬ ਲਗ ਖਾਲਸਾ ਰਹੇ ਨਜ਼ਾਰਾ, ਤਬ ਲਗ ਤੇਗ ਦਿਓ ਮੈਂ ਸਹਾਰਾ। ਐਸਾ ਸੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਮ ਮਨੁੱਖ ਨੇ ਕੀਤਾ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਰਹਿਣੀ ਤੋਂ ਬਹਿਣੀ ਤੇ ਕਹਿਣੀ ਵਿੱਚ ਪੱਕੇ ਹੋ ਗਏ। ਯਾਦ ਰੱਖਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮੇਰਾ ਹੀ ਰੂਪ ਬਣ ਗਿਆ ਮੇਰੇ ਵਿੱਚ, ਤੇ ਖਾਲਸੇ ਵਿੱਚ ਕੋਈ ਭੇਦ ਨਹੀਂ, ਕੋਈ ਫਰਕ ਨਹੀਂ ਗਾ। ਅੱਛਾ, 10 ਗੁਰੂ ਸਾਹਿਬਾਨਾਂ ਤੋਂ ਬਾਅਦ ਗੁਰਤਾ ਗੱਦੀ ਤੇ ਬਿਰਾਜਮਾਨ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਨੇ ਇਹਨਾਂ ਦਾ ਸੰਗ ਕੀਤਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਗ ਕੀਤਾ, ਇੱਕ ਬਚਨ ਤੁਹਾਡੇ ਨਾਲ ਸਾਂਝਾ ਕਰਦਾ ਛੋਟਾ ਜਿਹਾ। ਆ ਪੀੜਾ ਸਾਹਿਬਾਨ ਕਈ ਥਾਵਾਂ ਤੇ ਲੱਕੜ ਦੇ ਪੀੜੇ ਵਰਤੇ ਜਾਂਦੇ ਆ ਤੇ ਆ ਪੀੜਾ ਸਾਹਿਬ ਕਈ ਥਾਵਾਂ ਤੇ ਲੋਹੇ ਦਾ ਵੀ ਵਰਤਿਆ ਜਾਂਦਾ। ਇੱਕ ਆਮ ਲੱਕੜ ਸੀਗੀ, ਆਮ ਲੱਕੜ ਤਰਖਾਣ ਕੋਲੇ ਜਾਂਦੇ ਆ ਫਰਨੀਚਰ ਲੱਕੜ ਲਈਦੀ ਆ ਉੱਥੇ ਚੁਰਾਉਣੇ ਆ ਸੁੱਟ ਦਿੰਦੇ ਆ। ਆਮ ਲੱਕੜ ਬੂਹੇ ਦਾ ਰੂਪ ਲੈ ਗਈ, ਤਖਤੀ ਦਾ ਰੂਪ ਲੈ ਗਈ ਆ, ਮੰਜੇ ਦਾ ਰੂਪ ਲੈ ਗਈ, ਪੀੜੇ ਦਾ ਰੂਪ ਲੈ ਗਈ। ਜਾਣੀ ਜਿਹੜੇ ਆਮ ਘਰਾਂ ਵਿੱਚ ਵਰਤੇ ਜਾਂਦੇ ਆ ਆਪਾਂ ਪਛਾਣਦੇ ਨਹੀਂ ਗੇ, ਮੰਜਾ ਵੀ ਚਲਾ ਕੇ ਮਾਰਦੇ ਆ, ਬੂਹੇ ਨੂੰ ਵੀ ਧੱਕਾ ਮਾਰਦੇ ਆ, ਤਖਤੀ ਨੂੰ ਵੀ ਧੱਕਾ ਮਾਰਦੇ ਆ, ਘਰ ਦੇ ਵਿੱਚ ਕੋਈ ਲੱਕੜ ਦਾ ਟੇਬਲ ਬਣਿਆ ਉਹਨੂੰ ਵੀ ਧੱਕਾ ਮਾਰਦੇ ਆ। ਪਰ ਕਿਸੇ ਵਿੱਚ ਇਹ ਤਾਕਤ ਹੈ ਕਿ ਜਿਸ ਪੀੜਾ ਸਾਹਿਬ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਉਹਨੂੰ ਕੋਈ ਧੱਕਾ ਮਾਰ ਜਾਵੇ। ਅੱਜ ਸਿਰ ਝੁਕਾਉਣੇ ਆ ਪੀੜਾ ਸਾਹਿਬ ਨੂੰ। ਇਹ ਇੱਕ ਮਰਿਆਦਾ, ਆਹ ਦੇਖੋ ਕਿੰਨੀ ਪਿਆਰੀ ਮਰਿਆਦਾ, ਐਸ ਚਾਦਰ ਦੇ ਉੱਪਰ ਅਸੀਂ ਬੈਠੇ ਹਾਂ ਪਰ ਪੀੜੇ ਦੇ ਲਈ ਇੱਕ ਵੱਖਰੀ ਚਾਦਰ ਲਾਈ ਹੈ, ਇਹ ਗੁਰੂ ਦਾ ਸਤਿਕਾਰ ਹੈ। ਇੱਕ ਆਮ ਲੱਕੜ ਗੁਰੂ ਦੇ ਨਾਲ ਲੱਗ ਗਈ ਤੇ ਉਹ ਪੀੜਾ ਸਾਹਿਬ ਦਾ ਕਿਤਾਬ ਲੈ ਗਈ, ਅੱਜ ਨੂੰ ਪੀੜਾ ਸਾਹਿਬ ਕਹਿੰਦੇ ਹਾਂ। ਨਾ ਭਾਈ ਪੈਰ ਨਾ ਲੱਗ ਜਾਣ, ਨਾ ਭਾਈ ਜੂਠਾ ਹੱਥ ਨਾ ਲੱਗ ਜਾਵੇ, ਨਾ ਭਾਈ ਥੱਲੇ ਨਹੀਂ ਰੱਖਣਾ, ਕਿਉਂਕਿ ਇਹਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ। ਦੂਜੀ ਬੇਨਤੀ ਕਰਦਾ, ਇੱਕ ਆਮ ਕੱਪੜਾ ਸੀ ਨਾ, ਹੁਣ ਨਹੀਂ ਮੈਂ ਕਹਿੰਦਾ, ਪਹਿਲਾਂ ਆ ਮੇਰੇ ਪਾਇਆ ਤੁਹਾਡੇ ਪਾਏ ਆ, ਇਹ ਆਮ ਕੱਪੜੇ ਆ ਚਲਾ ਕੇ ਮਾਰਦੇ ਹਾਂ। ਇੱਕ ਆਮ ਕੱਪੜਾ ਰੁਮਾਲੇ ਦਾ ਰੂਪ ਲੈ ਗਿਆ, ਜਦੋਂ ਰੁਮਾਲਾ ਸਾਹਿਬ ਲੈਣ ਜਾਂਦੇ ਹਾਂ ਦੁਕਾਨਦਾਰ ਕੋਲੇ, ਉਹ ਵੀ ਸੁਲਝ ਆਉਂਦਾ, ਕਹਿੰਦਾ ਨਾ ਭਾਈ ਮੈਂ ਹੱਥ ਸੁੱਚੇ ਕਰਕੇ ਆਉਣਾ, ਬਾਅਦ ਵਿੱਚ ਤੁਹਾਨੂੰ ਰੁਮਾਲਾ ਦਿਖਾਵਾਂਗਾ, ਬੜੇ ਸਤਿਕਾਰ ਨਾਲ ਗੁਰੂ ਨਾਨਕ ਦੇ ਘਰ ਵਿੱਚ ਲੈ ਕੇ ਆਉਣੇ ਆ, ਫਿਰ ਕੋਈ ਰੁਮਾਲਾ ਨਹੀਂ ਪੈਂਦਾ। ਆਪਾਂ ਕਹਿੰਦੇ ਹਾਂ ਇਹ ਗੁਰੂ ਕਾ ਰੁਮਾਲਾ ਸਾਹਿਬ ਹੈ, ਇੱਕ ਆਮ ਕੱਪੜਾ ਸੀ, ਗੁਰੂ ਦਾ ਸੰਗ ਕਰ ਗਿਆ, ਰੁਮਾਲਾ ਸਾਹਿਬ ਬਣ ਗਿਆ। ਇੱਕ ਸ਼ਬਦ ਮੈਨੂੰ ਯਾਦ ਆ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਭਗਵਾਨ ਕ੍ਰਿਸ਼ਨ ਦੀ ਉਪਮਾ ਕੀਤੀ ਹੈ, ਧਨ ਧਨ ਉਹ ਰਾਮ ਬੇਨ ਬਾਜਾ। ਬੇਨ ਕਹਿੰਦੇ ਬੰਸਰੀ ਨੂੰ, ਭਗਤ ਨਾਮਦੇਵ ਜੀ ਕਹਿਣ ਲੱਗੇ ਜਿਹੜੀ ਬੰਸਰੀ ਕ੍ਰਿਸ਼ਨ ਜੀ ਦੇ ਹੋਠਾਂ ਨੂੰ ਛੂਹ ਗਈ, ਜਿਹੜੀ ਬੰਸਰੀ ਦੇ ਨਾਲ ਕ੍ਰਿਸ਼ਨ ਜੀ ਨੇ ਸਾਜ ਵਜਾ ਦਿੱਤਾ, ਉਹ ਇੱਕ ਆਮ ਬੰਸਰੀ ਨਹੀਂ, ਧਨ ਧਨ ਉਹ ਰਾਮ ਬੇਨ ਬਾਜਾ। ਕਹਿੰਦੇ ਉਹ ਆਮ ਨਹੀਂ, ਉਹ ਇੱਕ ਖਾਸ ਬੰਸਰੀ ਬਣ ਗਈ। ਮਧੁਰ ਮਧੁਰ ਧੁਨ ਅਨਹਤ ਵਾਜੈ, ਕਿਉਂਕਿ ਮਿੱਠੀ ਮਿੱਠੀ ਧੁਨ ਨਿਕਲਦੀ ਹੈ ਨਾ ਰੱਬ ਦੇ ਨਾਮ ਦੀ ਨਿਕਲਦੀ ਹੈ, ਰਾਮ ਅੱਲਾ ਵਾਹਿਗੁਰੂ ਉਹਦੀ ਧੁਨ ਜਿਹੜੀ ਉਹ ਨਿਕਲਦੀ ਹੈ। ਧਨ ਧਨ ਨਿਗਰ ਰੋਮਾਵਲੀ, ਮੇਧਾ ਕਿਹਨੂੰ ਕਹਿੰਦੇ ਆ? ਵੈਸੇ ਮੇਧਾ ਬਦਲਾਂ ਨੂੰ ਵੀ ਕਹਿ ਦਿੰਦੇ ਆ, ਪਰ ਜਥਾ ਪ੍ਰਕਰਮਨ ਤਥਾ ਅਰਥਨ, ਇੱਥੇ ਮੇਧਾ ਦਾ ਅਰਥ ਹੈ ਭੇਦ। ਰੋਮਾਵਲੀ, ਰੋਮਾਵਲੀ ਦਾ ਅਰਥ ਹੈ ਆ ਜਿਹੜੀ ਕੰਬਲੀ ਆਪਾਂ ਬੁਣਦੇ ਹਾਂ ਰੋਮਾਂ ਵਾਲੀ। ਧਨ ਧਨ ਮੇਧਾ ਰੋਮਾਵਲੀ, ਧਨ ਧਨ ਕ੍ਰਿਸ਼ਨ ਓਡਾ ਕਾਂਬਲੀ। ਆਹਾ, ਕਹਿੰਦੇ ਉਹ ਜਿਹੜੀ ਕੰਬਲੀ ਭਗਵਾਨ ਕ੍ਰਿਸ਼ਨ ਜੀ ਲੈਂਦੇ ਆ, ਕਹਿੰਦੇ ਉਹ ਕੰਬਲੀ ਵੀ ਧਨ ਹੋ ਗਈ ਤੇ ਉਹ ਭੇਡ ਦੀ ਉਹਨੂੰ ਵੀ ਧਨ ਹੋ ਗਈ, ਕਿਉਂਕਿ ਉਹ ਭਗਵਾਨ ਦਾ ਸੰਗ ਕਰ ਗਈ ਆ। ਭਗਵਾਨ ਦਾ ਸੰਗ ਤੇ ਗੁਰਮੁਖੋ ਯਾਦ ਰੱਖਿਓ, ਜਿਨ੍ਹਾਂ ਨੇ ਗੁਰੂ ਦਾ ਸੰਗ ਕੀਤਾ ਉਹ ਆਮ ਨਹੀਂ ਰਹਿ ਗਏ, ਆਮ ਨਹੀਂ ਰਹਿ ਗਏ। ਕਈ ਵਾਰ ਮੈਨੂੰ ਕੋਈ ਪੁੱਛ ਲੈਂਦਾ, ਕਹਿੰਦਾ ਜੀ ਬਰਸੀ ਮਨਾਉਣੀ ਹੈ ਗੁਰਮਤ ਨਹੀਂ, ਮੈਂ ਕਿਹਾ ਤੈਨੂੰ ਵਾਹਿਗੁਰੂ ਮਨਮਤ ਹੈ, ਮੈਂ ਕਿਹਾ ਵੀ ਤੈਨੂੰ ਮਨਮਤ ਕਿੱਥੋਂ ਲੱਗਦੀ ਆ? ਇੱਕ ਮੈਂ ਬਚਨ ਛੋਟਾ ਜਿਹਾ ਸਾਂਝਾ ਕਰਦਾ ਗੁਰੂ ਨੂੰ ਨਵੇਂ ਪਾਤਸ਼ਾਹ ਦਾ। ਮਹਾਰਾਜ ਕਹਿੰਦੇ ਨਾਮ ਰਹੇ ਸਾਧੂ ਰਹੇ ਰਹੇ ਗੋਬਿੰਦ। ਅੱਜ ਜੇ ਬਰਸੀ ਮਨਾਈ ਜਾਂਦੀ ਆ ਬਾਬਾ ਗੁਰਬਚਨ ਸਿੰਘ ਦੀ, ਅੱਜ ਜੇ ਬਰਸੀ ਮਨਾਈ ਜਾਂਦੀ ਆ ਬਾਬਾ ਅਤਰ ਸਿੰਘ ਦੀ, ਅੱਜ ਜੇ ਬਰਸੀ ਮਨਾਈ ਜਾਂਦੀ ਆ ਬਾਬਾ ਨੰਦ ਸਿੰਘ ਦੀ,
ਅੱਜ ਜੇ ਬਰਸੀ ਮਨਾਈ ਜਾਂਦੀ ਹੈ ਕਾਰ ਸਭਾ ਵਾਲੇ ਮਹਾਂਪੁਰਖ ਜਿੰਨੇ ਵੀ ਰਾੜੇ ਵਾਲੇ ਮਹਾਂਪੁਰਖ ਉਨ੍ਹਾਂ ਦੀ ਐਵੇਂ ਨਹੀਂ ਬਰਸੀ ਮਨਾਈ ਜਾਂਦੀ ਕਿਉਂਕਿ ਉਨ੍ਹਾਂ ਨੇ ਰੱਬ ਨੂੰ ਇੰਨੀ ਕੀਤੀ ਉਨ੍ਹਾਂ ਨੇ ਨਾਮ ਹੀ ਇੰਨਾ ਜਪਿਆ ਉਨ੍ਹਾਂ ਨੇ ਬੰਦਗੀ ਇੰਨੀ ਕੀਤੀ ਉਨ੍ਹਾਂ ਨੇ ਸੇਵਾ ਹੀ ਇੰਨੀ ਕੀਤੀ ਉਹ ਆਮ ਨਹੀਂ ਰਹਿ ਗਏ ਆਮ ਦੇ ਵਿੱਚੋਂ ਵਿਸ਼ੇਸ਼ ਬਣ ਗਏ ਤਾਰਿਆਂ ਵਿੱਚੋਂ ਚੰਦਰਮਾ ਇੱਕ ਵਿਸ਼ੇਸ਼ ਹੁੰਦਾ ਜਿਸ ਦਿਨ ਪੁੰਨਿਆਂ ਦਾ ਦਿਨ ਚੜ੍ਹਦਾ ਨਾ ਚੰਦਰਮਾ ਆਪਾਂ ਕਹਿੰਦੇ ਹਾਂ ਵੀ ਅੱਜ ਚੰਦ ਚਾਨਣੀ ਰਾਤ ਆ ਕਿਉਂ ਕਿਹਾ ਜਾਂਦਾ ਕਿਉਂਕਿ ਵਿਸ਼ੇਸ਼ ਹੈ ਤੁਹਾਡੇ ਚੋਂ ਵੀ ਵਿਸ਼ੇਸ਼ ਬੈਠੇ ਹੋਣਗੇ ਸੋ ਆਮ ਵਿਸ਼ੇਸ਼ ਉਹ ਬਣਦਾ ਜਿਹੜਾ ਗੁਰੂ ਦਾ ਸੰਗ ਕਰਦਾ ਇੱਥੇ ਮਹਾਰਾਜ ਦੱਸ ਰਹੇ ਨੇ ਜਿਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਧਰੇ ਜਿਨ੍ਹਾਂ ਨੇ ਵੀ ਗੁਰੂ ਦੀ ਸੇਵਾ ਕੀਤੀ ਤੇ ਗਾਹ ਉਨ੍ਹਾਂ ਦੀ ਸੇਵਾ ਕੀਤੀ ਉੱਤਰ ਗੋਬਿੰਦ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਨ ਆ ਰਿਹਾ ਨਾ ਆ ਸ਼ਹੀਦੀ ਦਿਨ ਸ਼ੁਰੂ ਹੋ ਗਏ ਆ ਭਾਈ ਮੰਝ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਸੰਗ ਕੀਤਾ ਕਿਸੇ ਸਮੇਂ ਗੁਰੂ ਅਮਰਦਾਸ ਮਹਾਰਾਜ ਉਨ੍ਹਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਛੋਟੀ ਅਵਸਥਾ ਦੇ ਵਿੱਚ ਬਚਨ ਕੀਤੇ ਸੀ ਉਨ੍ਹਾਂ ਨੇ ਕਿਹਾ ਸੀ ਦੋ ਤਾਂ ਬਾਣੀ ਕਾ ਬੋਥਾ ਦੋ ਤਾਂ ਬਾਣੀ ਕਾ ਬੋਥਾ ਬੋਥਾ ਦਰਦ ਹੁੰਦਾ ਜਹਾਜ਼ ਧੀਏ ਕੋਈ ਸਮਾਂ ਆਵੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਬਾਣੀ ਰਚਣਗੇ ਉਹ ਜਹਾਜ਼ ਦੀ ਨਿਆਈ ਹੋਵੇਗਾ ਜਿਹੜਾ ਸੰਗ ਲੱਗ ਜਾਵੇਗਾ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਤੋਂ ਉੱਪਰੇ ਪਾਰ ਉਹ ਸੰਸਾਰ ਤੋਂ ਤਰ ਜਾਵੇਗਾ ਤੇ ਜਦੋਂ ਭਾਈ ਮੰਝ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੀ ਸੇਵਾ ਕੀਤੀ ਬੇਅੰਤ ਸੇਵਾ ਹੁਣ ਮੇਰੇ ਕੋਲ ਸਮਾਂ ਨਹੀਂ ਇੰਨੀ ਸੇਵਾ ਕੀਤੀ ਜਦੋਂ ਖੂਹ ਵਿੱਚੋਂ ਕੱਢਿਆ ਨਾ ਤੇ ਭਾਈ ਮੰਝ ਨੇ ਕਿਹਾ ਕਹਿੰਦਾ ਲੱਕੜਾਂ ਕੱਢ ਲਵੋ ਗੁਰੂ ਸਾਹਿਬ ਕਹਿਣ ਲੱਗੇ ਲੱਕੜਾਂ ਬਾਅਦ ਵਿੱਚ ਕਹਿੰਦਾ ਨਹੀਂ ਪਹਿਲਾਂ ਲੱਕੜਾਂ ਅੱਛਾ ਮੰਝ ਲੱਕੜਾਂ ਕੱਢੀਆਂ ਭਾਈ ਮੰਝ ਨੂੰ ਕੱਢਿਆ ਤੇ ਭਾਈ ਮੰਝ ਕਿਉਂਕਿ ਉਹ ਖੂਹ ਜੰਗਲ ਦੇ ਵਿੱਚ ਸੀ ਉੱਥੇ ਲੋਕ ਗੰਦਗੀ ਅੱਗ ਕਰਦੇ ਸੀ ਆਪਾਂ ਨੂੰ ਪਤਾ ਹੀ ਆ ਭਾਈ ਮੰਝ ਲਿਬੜਿਆ ਪਿਆ ਤੇ ਗੁਰੂ ਅਰਜਨ ਦੇ ਮਰਦ ਇਉਂ ਕਰੋਗੇ ਮੇਰਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਭਾਈ ਮੰਝ ਨੇ ਸਿਰ ਨੀਵਾਂ ਕੀਤਾ ਮਰਦ ਕਹਿੰਦੇ ਮੰਝ ਆ ਮੇਰੀ ਛਾਤੀ ਨਾਲ ਲੱਗ ਭਾਈ ਮੰਝ ਕਹਿਣ ਲੱਗਾ ਮਰਦ ਮੇਰਾ ਤਨ ਬੜਾ ਗੰਦਾ ਮੇਰੀ ਕਾਇਆ ਬੜੀ ਗੰਦੀ ਮੇਰਾ ਸਰੀਰ ਬੜਾ ਗੰਦਾ ਗੁਰੂ ਕਹਿਣ ਲੱਗਾ ਮੰਝ ਮੈਂ ਤਨ ਨਹੀਂ ਦੇਖਦਾ ਮੈਂ ਕਾਇਆ ਨਹੀਂ ਦੇਖਦਾ ਮੈਂ ਮਨ ਦੇਖਦਾ ਅੱਜ ਤੇਰਾ ਮਨ ਹੀ ਇੰਨਾ ਸਾਫ਼ ਹੋ ਗਿਆ ਮੈਂ ਤੇਰੀ ਤਨ ਦੀ ਗੰਦਗੀ ਨੂੰ ਪਿੱਛੇ ਕਰਕੇ ਤੈਨੂੰ ਗੱਲ ਵੱਕੜੀ ਚ ਲੈਣਾ ਚਾਹੁੰਦਾ ਤੇ ਗੱਲ ਵੱਕੜੀ ਚ ਲਿਆ ਜੇ ਫਿਰ ਬਚਨ ਪਤਾ ਕਿਹੜੇ ਕੀਤੇ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਥਾ ਜਗ ਲੰਘਣ ਹਾਰਾ ਬੋਥੇ ਵਾਲੀ ਪਦਵੀ ਦਿੱਤੀ ਇਸ ਕਰਕੇ ਭਾਈ ਜਿਨ੍ਹਾਂ ਨੇ ਸੰਗ ਕੀਤਾ ਨਾ ਉਹ ਤਰ ਗਏ ਹਨ
ਨਾ ਖਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ
ਉਹਨਾਂ ਨੂੰ ਕਿਸੇ ਤਰ੍ਹਾਂ ਦਾ ਠਾਕ ਪੈਂਦੇ ਆ ਰੋਕ ਠਾਕ ਦਾ ਅਰਥ ਆ ਰੋਕ ਅੰਮ੍ਰਿਤ ਰਸਨ ਹਰੇ ਜਿਨ੍ਹਾਂ ਦੀ ਜੇਬਾਂ ਦੇ ਉੱਪਰ ਅੰਮ੍ਰਿਤ ਜਨਮ ਮਰਨ ਤੋਂ ਰਹਿਤ ਕਰਨ ਵਾਲਾ ਨਾਮ ਜਿਹੜਾ ਹੈਗਾ ਉਹ ਚੱਲ ਪਿਆ ਰੱਦ ਨਾ ਕਰਨ ਲੱਗ ਪਏ ਫਿਰ ਠਾਕ ਕਿਹੜੀ ਆ ਠਾਕ ਦਾ ਅਰਥ ਰੋਕ ਤੇ ਰੋਕ ਕਿਹਦੀ ਪਊਗੀ ਨਾ ਕਾਮ ਦੀ ਨਾ ਕ੍ਰੋਧ ਦੀ ਨਾ ਲੋਭ ਦੀ ਨਾ ਹੰਕਾਰ ਦੀ ਨਾ ਨਿੰਦਿਆ ਦੀ ਨਾ ਝੂਠ ਦੀ ਨਾ ਆਲਸ ਨਾ ਈਰਖਾ ਨਾ ਵੈਰ ਨਾ ਵਿਰੁੱਧਤਾ ਇਹ ਜਿਹੜੇ ਵਿਕਾਰ ਉਹਨਾਂ ਨੂੰ ਰੋਕ ਨਹੀਂ ਸਕਦੇ ਜਾਣੀ ਦਬਾ ਨਹੀਂ ਸਕਦੇ
ਉਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਗਰ ਕਰੇ
ਉਡੇ ਭਾਰੇ ਭੈ ਬਿਨਾ ਪਿਆਰੇ ਬੁੱਢੇ ਭਾਰੇ ਦਾ ਅਰਥ ਹੈ ਵੀ ਜਿਹੜੇ ਪਾਪੀ ਲੋਕ ਹੈ ਕਿਉਂਕਿ ਦੋ ਅਰਥ ਵਿਦਵਾਨਾਂ ਨੇ ਕੀਤੇ ਆ ਬੁੱਢੇ ਭਾਰੇ ਭੈ ਬਿਨਾਂ ਪਿਆਰੇ ਇੱਕ ਤਾਂ ਉਹ ਪਾਪੀ ਹੋ ਗਏ ਪਤਾ ਕਿਹੜੇ ਭੈ ਬਿਨਾਂ ਜਿਹੜੇ ਗੁਰੂ ਦਾ ਡਰ ਨਹੀਂ ਮੰਨਦੇ ਅੱਜ ਦੇ ਸਮੇਂ ਵਿੱਚ ਪਤਾ ਕੀ ਕਹਿੰਦੇ ਇਹ ਮਨਮਤ ਹਨ ਗੁਰਮਤ ਨਹੀਂ ਜੀ ਪਤਾ ਕਿਹੜੀ ਅੱਜ ਦੇ ਸਮੇਂ ਦੇ ਵਿੱਚ ਡੀਜੇ ਲਾ ਕੇ ਨੱਚਦੇ ਆ ਤੇ ਕਿਸੇ ਨੂੰ ਕਹੀਏ ਨਾ ਭਾਈ ਇਹ ਕੰਮ ਨਾ ਕਰਦੇ ਅੱਗੇ ਪੰਗਤੀ ਪੜ੍ਹਦੇ ਆ ਗੁਰੂ ਸਾਹਿਬ ਨੇ ਤੇ ਕਿਹਾ ਅਸਨ ਕੁੱਦਨ ਮਣਕਾ ਚਾਓ ਹੱਦ ਹੋ ਗਈ ਪੰਗਤੀ ਨੂੰ ਆਪਣੇ ਹਿਸਾਬ ਨਾਲ ਨਾ ਢਾਲਿਆ ਕਰੋ ਅਗਲੀਆਂ ਪਿਛਲੀਆਂ ਪੰਗਤੀਆਂ ਪੜ੍ਹ ਕੇ ਅਰਥ ਜਿਹੜੇ ਉਹ ਸਪਸ਼ਟ ਹੁੰਦੇ ਆ ਹੱਸਣ ਕੁੱਦਨ ਮਣਕਾ ਚਾਓ ਤੇ ਆਪਾਂ ਮਨਮੁੱਖ ਨਹੀਂ ਬਣਨਾ ਮਣਕਾ ਚਾਓ ਆਪਾਂ ਗੁਰਮੁਖ ਬਣਨਾ ਤੇ ਅਗਲਾ ਬਚਨ ਵੀ ਪੜ੍ਹ ਲਓ ਮਹਾਰਾਜ ਕਹਿੰਦੇ ਜਿਨ੍ਹਾਂ ਮਨ ਭਾਉ ਤਿੰਨਾ ਮਨ ਭਾਉ, ਜਿਨ੍ਹਾਂ ਦੇ ਅੰਦਰ ਗੁਰੂ ਦਾ ਡਰ ਹੈ, ਮੈਂ ਵਿਕਾਰ ਨਹੀਂ ਭੋਗਣਾ, ਮੈਂ ਬੁਰਾ ਕਰਮ ਨਹੀਂ ਕਰਨਾ, ਮੈਂ ਮਾੜਾ ਕਰਮ ਨਹੀਂ ਕਰਨਾ, ਤਿੰਨਾ ਮਨ ਭਾਉ, ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰ ਭਾਉ ਪਰੇ ਮੈਂ ਇੱਥੇ ਪਰ ਬੁੱਢੇ ਭਾਰੇ ਭਾਉ ਬਿਨਾ ਪਿਆਰੇ ਤਾਰੇ ਨਦਰ ਕਰੇ। ਜਿਹੜੇ ਪਾਪਾਂ ਦੇ ਨਾਲ ਭਰ ਗਏ ਸੀ ਨਾ ਅਜਾਮਲ ਪਾਪੀ ਗਣਤਾ ਪਾਪਣ, ਉਹਨਾਂ ਨੂੰ ਵੀ ਗੁਰੂ ਨਾਨਕ ਦੇ ਮਰਦ ਤਾਰਨ ਵਾਲੇ ਆ, ਉਹਨਾਂ ਨੂੰ ਵੀ ਤਾਰ ਦਿੱਤਾ।
ਤੂੰ ਹੈ ਸਾਲਾ ਹੋਣਾ ਪਿਆਰੇ ਭੀ ਤੇਰੀ ਸਾਲਾ
ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅੱਜ ਵੀ ਹੈ ਪਹਿਲਾਂ ਵੀ ਸੀ ਅੱਗੇ ਵੀ ਹੋਵੇਗਾ। ਭੀ ਤੂੰ ਹੈ ਸਾਲਾਹਣਾ ਪਿਆਰੇ ਮਹਾਰਾਜ ਮੈਂ ਤੈਨੂੰ ਹੁਣ ਵੀ ਸੁਣਾਉਣਾ ਭੀ ਤੇਰੀ ਸਾਲਾ ਬਾਅਦ ਵਿੱਚ ਵੀ ਤੇਰੀ ਉਪਮਾ ਕਰਨੀ ਹੈ। ਤੇਰੀ ਵਡਿਆਈ ਤੋਂ ਬਿਨਾਂ ਹੋਰ ਮੇਰੇ ਕੋਲੇ ਕੀ ਹੈ? ਕੁਛ ਵੀ ਨਹੀਂ।
ਡੁੱਬੀ ਹੈ ਪਿਆਰੀ ਕੰਦੀ ਪਾਏ ਕਹਾ।
ਯਾਦ ਰੱਖਿਓ ਇੱਕ ਦਲੀਲ ਦਿੱਤੀ ਹੈ ਗੁਰੂ ਨੇ ਕਿ ਬਿਨ ਬੋਇਥ ਭੈ ਡੁੱਬੀ ਹੈ ਪਿਆਰੇ। ਬਿਨਾਂ ਜਹਾਜ਼ ਤੋਂ ਬੰਦਾ ਡੁੱਬ ਜਾਂਦਾ ਆਪਾਂ ਨੂੰ ਪਤਾ ਹੈ, ਤੇ ਕੰਦੀ ਪਾਏ ਕਾਹੇ ਕਹਾ। ਕੰਦੀ ਦਾ ਅਰਥ ਪਤਾ ਕੀ ਹੁੰਦਾ? ਕੰਢਾ। ਜੇ ਜਹਾਜ਼ ਲੱਗਿਆ ਕਿਸ਼ਤੀ ਲੱਗੀ ਆਪਾਂ ਚੜ੍ਹ ਕੇ ਤੇ ਅੱਗੇ ਤੁਰ ਜਾਵਾਂਗੇ, ਕੰਢੇ ਤੇ ਪਹੁੰਚ ਜਾਵਾਂਗੇ। ਪਰ ਜੇ ਜਹਾਜ਼ ਨਹੀਂ ਤੇ ਨਹੀਂ ਤੁਰਿਆ ਜਾਣਾ। ਸੰਸਾਰ ਰੂਪੀ ਸਮੁੰਦਰ, ਸੰਸਾਰ ਰੂਪੀ ਸਮੁੰਦਰ ਤੋਂ ਤਰਨ ਦਾ ਇੱਕ ਤਰੀਕਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੱਲਾ ਪੜ ਲਵੋ। ਇੱਕ ਬੇਨਤੀ ਕਰਦਾ, ਸਮਾਂ ਨਹੀਂ, ਮੈਂ ਸੀਮਤ ਸਮੇਂ ਵਿੱਚ ਹੀ ਬੇਨਤੀ ਕਰਾਂਗਾ। ਵੇਈ ਨਦੀ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਉਤਰੇ, ਆਪਾਂ ਨੂੰ ਪਤਾ ਤਿੰਨ ਦਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਲੋਪ ਰਹੇ ਆ। ਤਿੰਨ ਦਿਨ, ਤਿੰਨਾਂ ਦਿਨਾਂ ਬਾਅਦ ਬਾਹਰ ਆਏ ਤੇ ਮੂਲ ਮੰਤਰ ਦਾ ਸ਼ਬਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭੈ ਨਿਰਵੈਰ, ਇਹ ਮੂਲ ਮੰਤਰ ਦਾ ਸ਼ਬਦ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ। ਉੱਤਰ ਗਏ, ਦੱਖਣ ਗਏ, ਪੂਰਬ ਗਏ, ਪੱਛਮ ਗਏ, ਹਰ ਥਾਂ ਤੋਂ ਪਹੁੰਚੇ ਆ ਚਾਰ ਉਦਾਸੀਆਂ। ਪਰ ਚਾਰ ਉਦਾਸੀਆਂ ਤੇ ਜਾਂਦਿਆਂ ਰੁਕਾਵਟਾਂ ਵੀ ਆਈਆਂ, ਪਰ ਰੁਕਾਵਟਾਂ ਦਾ ਸਾਹਮਣਾ ਕੀਤਾ। ਜਦੋਂ ਕਿਤੇ ਰੁਕਾਵਟ ਬਣਨੀ, ਭਾਈ ਬਾਲੇ ਤੇ ਭਾਈ ਮਰਦਾਨੇ ਨੂੰ ਇੱਕੋ ਗੱਲ ਕਹਿਣੀ, ਮਰਦਾਨਿਆਂ ਰਬਾਬ ਦੀਆਂ ਪੰਗਾਂ ਕਸ, ਰਬਾਬ ਦੀਆਂ ਪੰਗਾਂ ਕਸਣੀਆਂ, ਵਾਹਿਗੁਰੂ ਦਾ ਗੁਰਮੰਤਰ ਤੇ ਮੂਲ ਮੰਤਰ ਜਪਣਾ ਤੇ ਸਭ ਰੁਕਾਵਟਾਂ ਦੂਰ ਹੋ ਗਈਆਂ। ਮੇਰਾ ਕਹਿਣ ਤੋਂ ਅਰਥ ਮਹਾਰਾਜ ਇੱਥੇ ਦੱਸ ਰਹੇ ਆ, ਬਿਨ ਬੋਇਥ ਭੈ ਡੁੱਬੀਆ ਪਿਆਰੇ ਕੰਢੀ ਪਾਏ ਕਾਹਾ। ਡੁੱਬ ਜਾਵਾਂਗੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੱਲਾ ਛੱਡ ਦਿੱਤਾ, ਅਗਰ ਪੱਲਾ ਫੜਿਆ ਤੇ ਕਦੇ ਵੀ ਡੁੱਬਾਂਗੇ ਨਹੀਂ।
ਸਾਲਾ ਹੀ ਸਾਲਾ ਨਾ ਪਿਆਰੇ ਦੂਜਾ ਅਵਰ ਨਾ ਕੋਏ।
ਮਹਾਰਾਜ ਕਹਿਣ ਲੱਗੇ ਸਲਾਹੋ, ਵਡਿਆਈ ਕਰੋ, ਕਿਹਦੀ ਕਰੀਏ ਜੀ? ਦੂਜਾ ਅਵਰ ਨਾ ਕੋਏ, ਮਹਾਰਾਜ ਤੇਰੇ ਤੋਂ ਬਿਨਾਂ ਮੈਨੂੰ ਹੋਰ ਕੋਈ ਨਹੀਂ ਦਿਸਦਾ।
ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ ਸਬਦ ਰੱਤੇ ਰੰਗ ਹੋਏ।
ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ, ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੇ ਵਡਿਆਈ ਕੀਤੀ, ਉਹ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸ਼ਬਦ ਰੱਤੇ ਰੰਗ ਹੋਏ। ਸ਼ਬਦ ਦੇ ਵਿੱਚ ਰੱਤੇ ਗਏ ਤੇ ਮਹਾਰਾਜ ਕਹਿੰਦੇ ਪਰ ਉਹਨਾਂ ਦੀ ਵਡਿਆਈ ਲੋਕਾਂ ਨੇ ਵੀ ਕੀਤੀ, ਦੁਨੀਆਂ ਨੇ ਵੀ ਕੀਤੀ ਉਹਨਾਂ ਦੀ ਵਡਿਆਈ।
ਇਸ ਕੀ ਸੰਗਤ ਜੀ ਮਿਲੈ ਪਿਆਰੀ ਰਸ ਲੈ ਤੱਤ ਬਿਲੋਏ।
ਰਸ ਲੈ ਤੱਤ ਬਿਲੋਏ, ਬਿਲੋਏ ਦਾ ਅਰਥ ਹੁੰਦਾ ਰੜਕਣਾ। ਸੰਸਾਰ ਨੂੰ ਰੜਕਿਆ, ਸਥੂਲ ਸਰੀਰ ਨੂੰ ਰੜਕਿਆ, ਸੂਖਮ ਸਰੀਰ ਨੂੰ ਰੜਕਿਆ, ਫਿਰ ਕਾਰਨ ਸਰੀਰ ਨੂੰ ਰੜਕਿਆ, ਫਿਰ ਚਿਦਾਭਾਸ ਰੜਕਿਆ, ਫਿਰ ਆਤਮਾ ਸਰੂਪ ਜਿਹੜਾ ਸਾਰਿਆਂ ਦਾ ਅਧਿਸ਼ਠਾਨ ਆ ਉਹਦਾ ਰੂਪ ਹੋ ਗਏ ਨੇ। ਕਿਉਂ ਹੋਏ? ਕਿਉਂਕਿ ਤਿਸਕੀ ਸੰਗਤ ਜੇ ਮਿਲੇ ਪਿਆਰੇ, ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲ ਗਈ।
ਰਸ ਲੈ ਤੱਤ ਵਿਲੋਏ,
ਰਸ ਲੈ ਤੱਤ ਵਿਲੋਏ, ਰਸ ਲਿਆ ਉਹਨਾਂ ਨੇ ਤੱਤ ਵਿਲੋਏ। ਤੱਤ ਕਿਹੜਾ ਹੈਗਾ? ਅਖੀਰਲਾ ਨਿਚੋੜ ਤੱਤ ਜਿਹੜਾ ਬ੍ਰਹਮ, ਬ੍ਰਹਮ ਦਾ ਰੂਪ ਹੋ ਜਾਣਾ ਉਹ ਕੱਢ ਲਿਆ।
ਤੱਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨਿਸ਼ਾਨ।
ਨਾਮ ਸੱਚਾ ਨਿਸ਼ਾਨ ਅੰਨੇ ਕਰਕੇ ਅਰਥ ਹੋਣੇ ਆ, ਜਿਨ੍ਹਾਂ ਦੇ ਅੰਦਰ ਸੱਚੇ ਨਾਮ ਨੂੰ ਜਪ ਕੇ ਦੁਨੀਆਂ ਦੇ ਵਿੱਚ ਵੀ ਵਡਿਆਈ ਤੇ ਅੱਗੇ ਵੀ ਰੇਰੇ ਵਰਗ ਹੈ ਕਹਿਣਾ ਕੋਈ। ਨਾਮ ਸੱਚਾ ਨਿਸ਼ਾਨ ਅੰਦਰ ਨਾਮ ਪ੍ਰਗਟ ਹੋ ਗਿਆ ਪਤ ਪਰਵਾਨਾ ਸਾਚ ਕਾ ਪਿਆਰੇ। ਮਹਾਰਾਜ ਕਹਿਣ ਲੱਗੇ ਫਿਰ ਉਹ ਪਤੀ ਪਰਮੇਸ਼ਵਰ ਜਿਹੜਾ ਨਾ ਉਹਨੇ ਪ੍ਰਵਾਨ ਕਰ ਲਿਆ, ਆਓ ਜੀ ਜੀ ਆਇਆ ਆਖਿਆ ਉਹਨਾਂ ਗੁਰਮੁਖ ਪਿਆਰਿਆਂ ਨੂੰ,
ਆਇਆ ਲਿਖ ਲੈ ਜਾਓ ਨਾ ਪਿਆਰੇ ਹੁਕਮੀ ਹੁਕਮ ਪਛਾਣ।
ਉਹ ਆਇਆ ਉਹ ਇੱਥੇ ਲਿਖਿਆ ਹੋਇਆ ਭੋਗੇਗਾ ਤੇ ਜੋ ਭੋਗਿਆ ਇਹ ਅੱਗੇ ਲੈ ਕੇ ਜਾਵੇਗਾ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦੀ ਹੁਕਮ ਨੂੰ ਪਛਾਣ,
ਗੁਰਬਿਨ ਹੁਕਮ ਨਾ ਬੂਝੀਐ ਪਿਆਰੇ ਸਾਚੇ ਸਾਚਾ ਤਾਂ।
ਗੁਰੂ ਤੋਂ ਬਿਨਾਂ ਕਹਿਣ ਲੱਗੇ ਉਹਦਾ ਹੁਕਮ ਕੋਈ ਬੁੱਝ ਨਹੀਂ ਸਕਦਾ, ਕਿਉਂ? ਕਿਉਂਕਿ ਸਾਚੇ ਸਾਚਾ ਤਾਂ ਸੱਚੇ ਵਾਹਿਗੁਰੂ ਦਾ ਤਾਣ ਵੀ ਬੜੀ ਹੈ, ਉਹਦੀ ਤਾਕਤ ਬਹੁਤ ਜ਼ਿਆਦਾ, ਉਹ ਗੁਰੂ ਆਪ ਕਿਰਪਾ ਕਰੇ ਤੇ ਉਹਦੇ ਹੁਕਮ ਨੂੰ ਬੁੱਝ ਸਕਦੇ ਹਾਂ।
ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਧਰ ਮਝਾਰ।
ਹੁਕਮ ਦੇ ਵਿੱਚ ਇਹ ਜਿਹੜਾ ਮੇਰੀ ਕਾਇਆ ਨਾ ਮਾਤਾ ਦੇ ਗਰਭ ਦੇ ਵਿੱਚ ਇਹ ਨਿਮਿਆ ਗਿਆ, ਹੁਕਮ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਮੇਰੀ ਪਾਲਣਾ ਹੋਈ ਹੈ।
ਮੈਂ ਅੰਦਰ ਜੰਮਿਆ ਪਿਆਰੇ ਉਦੋਂ ਸਿਰ ਕਾ ਭਾਰ।
ਕਹਿੰਦੇ ਨੇ ਜਿਹੜਾ ਪੁੱਠਾ ਸੀ ਨਾ ਲਮਕਿਆ ਹੋਇਆ ਮਾਤਾ ਦੇ ਗਰਭ ਦੇ ਵਿੱਚ, ਪਹਿਲਾਂ ਉਹਨੇ ਪਾਲਣਾ ਕੀਤੀ, ਪਾਲਣਾ ਕਰਕੇ ਬਾਅਦ ਵਿੱਚ ਉਹਨੂੰ ਜਨਮ ਦਿੱਤਾ, ਜਦੋਂ ਜਨਮ ਆਇਆ ਲੈ ਕੇ ਸੰਸਾਰ ਵਿੱਚ ਉੱਥੇ ਵੀ ਹੁਕਮ ਚ ਰਹਿ ਕੇ ਪਾਲਣਾ ਕੀਤੀ ਪਰਮਾਤਮਾ ਨੇ, ਜਨਮ ਵੇਲੇ ਵੀ ਉਹਦਾ ਹੁਕਮ ਹੋਇਆ ਤੇ ਹੁਣ ਵੀ ਉਹਦਾ ਹੁਕਮ ਚੱਲ ਰਿਹਾ।
ਗੁਰਮੁਖ ਦਰਗਹਿ ਜਾਣੀਐ ਪਿਆਰੀ ਚੱਲੈ ਕਾਰਜ ਸਾਰ।
ਆ ਸੰਸਾਰ ਦੇ ਵਿੱਚ ਦੁਨੀਆਂ ਸੇਵਕ ਮਾਈ ਹੈ ਤਾਂ ਦਰਗਹਿ ਦਰਸ਼ਨ ਪਾਈ ਹੈ, ਜਿਨ੍ਹਾਂ ਨੇ ਸੇਵਾ ਕੀਤੀ ਉਹ ਦਰਗਾਹ ਦੇ ਵਿੱਚ ਸੁਰਖਰੂ ਹੋ ਗਏ।
ਮੈਂ ਅੰਦਰ ਆਇਆ ਪਿਆਰੇ ਹੁਕਮ ਜਾਗੋ ਜਾਏ।
ਹੁਕਮ ਦੇ ਵਿੱਚ ਬੰਦਾ ਆਇਆ ਤੇ ਹੁਕਮ ਦੇ ਵਿੱਚ ਹੀ ਭਾਈ ਤੁਰ ਰਿਹਾ ਹੈ।
ਹੁਕਮੇ ਬੰਨ ਚਲਾਈਐ ਪਿਆਰੇ ਮਨ ਮੁਖ ਲਹਿ ਸਜਾਏ।
ਕਹਿੰਦੇ ਹੁਕਮ ਦੇ ਵਿੱਚ ਹੀ ਜਮਦੂਤਾਂ ਦੀ ਮਾਰ ਦਾ ਬੰਨਿਆ ਹੋਇਆ ਜਾਂਦਾ, ਫਿਰ ਮਨ ਮੁਖ ਲਹਿ ਸਜਾਏ ਪਾਪੀ ਕਰਮ ਕਮਾਵ ਦੇ ਕਰਦੇ ਹਾਏ ਹਾਏ, ਬਾਹਰ ਨਿਕਲਦੀਆਂ ਨਾ ਪਾਪੀਆਂ ਦੀਆਂ। ਇਸ ਕਰਕੇ ਹੁਕਮ ਦੇ ਵਿੱਚ ਹੀ ਆ, ਹੁਕਮ ਵਿੱਚ ਹੀ ਮਨਮੁੱਖ ਬੰਨਿਆ ਗਿਆ ਤੇ ਹੁਕਮ ਦੇ ਵਿੱਚ ਹੀ ਉੱਥੋਂ ਚਲਾ ਗਿਆ।
ਹੁਕਮੇ ਸਬਦ ਪਛਾਣੀਐ ਪਿਆਰੇ ਦਰਗਹਿ ਪੈਦਾ ਜਾਏ।
ਇਹਦੇ ਹੁਕਮ ਨੂੰ ਗੁਰਮੁਖਾਂ ਨੇ ਪਛਾਣ ਲਿਆ ਤੇ ਗੁਰਮੁਖ ਹੁਕਮ ਵਿੱਚ ਰਹੇ, ਦਰਗਹਿ ਪੈਦਾ ਜਾਏ, ਪੈਦਾ ਦਰਦ ਹੁੰਦਾ ਪਹਿਨਣਾ, ਇੱਥੋਂ ਪਰ ਸੱਚਾ ਨਾਮ ਰੂਪੀ ਚੋਲਾ ਪਹਿਣ ਕੇ ਅੱਗੇ ਦਰਗਾਹ ਵਿੱਚ ਗੁਰਮੁਖ ਗਏ ਨੇ।
ਹੁਕਮੇ ਗਣਿਤ ਗਣਾਈਐ ਪਿਆਰੀ ਹੁਕਮੇ ਹੋ ਮੈਂ ਦੋਏ।
ਹੁਕਮ ਦੇ ਵਿੱਚ ਹੀ ਗਣਿਤ ਗਣਾਈਐ ਪਿਆਰੇ, ਜੋ ਕੁਝ ਹੋ ਰਿਹਾ ਨਾ ਅਗਿਣਤੀ ਮਿਣਤੀ ਜਿੰਨੀ ਵੀ, ਜੋ ਖਾਣਾ ਪੀਣਾ ਜੋ ਆਪਣਾ ਚੱਲ ਰਿਹਾ ਇਹ ਹੁਕਮ ਦੇ ਵਿੱਚ ਹੈ। ਤੇ ਮਹਾਰਾਜ ਕਹਿਣ ਲੱਗੇ ਹੁਕਮੇ ਗਣਿਤ ਗਣਾਈਐ ਪਿਆਰੇ ਤੇ ਹੁਕਮੇ ਹੋਮੈ ਦੋਏ। ਇੱਕ ਹੋਮੇ ਆ, ਦੋ ਦਾ ਅਰਥ ਇੱਥੇ ਦੁੱਖ ਹੈ, ਹੋਮਾ ਚਾਹ ਕੇ ਬੰਦਾ ਦੁੱਖ ਭੋਗ ਰਿਹਾ ਇਹ ਵੀ ਉਹਦਾ ਹੁਕਮ ਹੀ ਹੈ।
ਹੁਕਮੇ ਭਵੈ ਭਵਾਈਐ ਪਿਆਰੀ ਅਵਗਣ ਮੁੱਠੀ ਰੋਏ।
ਹੁਕਮ ਦੇ ਵਿੱਚ ਆਵਾਗਮਨ ਦਾ ਚੱਕਰ ਆ, ਅਵਗਣ ਮੁੱਠੀ ਰੋਏ, ਠੱਗਿਆ ਹੋਇਆ, ਜਿਹੜੀ ਇਹ ਮਾਇਆ ਨਾ ਮੁੱਠੀ ਦਰ ਤਾਂ ਠੱਗਿਆ, ਮਾਇਆ ਦਾ ਠੱਗਿਆ ਹੋਇਆ ਆਵਾਗਮਨ ਦੇ ਚੱਕਰ ਵਿੱਚ, ਇਹ ਵੀ ਸਭ ਉਹਦੇ ਹੁਕਮ ਵਿੱਚ ਹੈ।
ਸੰਜਾਪੈ ਸਾਹਸਾ ਪਿਆਰੇ ਸੱਚ ਮਿਲੈ ਵਡਿਆਈ ਹੋਏ।
ਜਿਹੜਾ ਆਪਣੇ ਸਾਹਪਤੀ ਪਰਮੇਸ਼ਵਰ ਦਾ ਹੁਕਮ ਨੂੰ ਸੰਜਾਪੈ ਸਿਆਣ ਲੈਂਦਾ, ਮਾਰਗ ਕਹਿਣ ਲੱਗੇ ਉਹ ਰੱਬ ਦਾ ਪਿਆਰਾ ਹੋ ਜਾਂਦਾ, ਫਿਰ ਉਹਨੂੰ ਮਿਲੈ ਵਡਿਆਈ, ਭਾਵ ਉਹਨੂੰ ਵਡਿਆਈ ਮਿਲਦੀ ਆ, ਉਹਨੂੰ ਉਪਮਾ ਮਿਲਦੀ ਹੈ।
ਆਖਣੇ ਔਖਾ ਕੀ ਹੈ ਪਿਆਰੇ ਕਿਉਂ ਸੁਣੀਏ ਸੱਚ ਨਾਮ।
ਆਖਣੇ ਔਖਾ ਆਖੀਐ ਪਿਆਰੇ, ਜਿਹੜਾ ਨਾਮ ਨਾ ਪਰਮਾਤਮਾ ਦੇ ਇਹ ਆਖਣਾ ਔਖਾ ਹੈ, ਕਿਆ ਸੁਣੀਆ ਸੱਚ ਨਾ ਹੋ ਭਾਈ, ਨਾਮ ਨੂੰ ਕਿਵੇਂ ਸੁਣਿਆ ਜਾਵੇ, ਭਾਵ ਸੁਣਨਾ ਵੀ ਔਖਾ ਹੈ।
ਜਿੰਨੀ ਸੋ ਸਾਲਾ ਗਿਆ ਪਿਆਰੇ ਹੋ ਪਿੰਨ ਬਲੇ ਹਰ ਜਾਓ।
ਜਿਨ੍ਹਾਂ ਨੇ ਉਹਦੀ ਵਡਿਆਈ ਕੀਤੀ, ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਬਲਹਾਰ ਜਾਂਦਾ ਹਾਂ।
ਲਾਓ ਮਿਲੇ ਸੰਤੋਖੀਆ ਪਿਆਰੇ ਨਦਰੀ ਮੇਲ ਮਿਲਾਓ।
ਜਿਨ੍ਹਾਂ ਨੂੰ ਨਾਮ ਮਿਲਿਆ ਨਾ ਭਾਈ, ਕੇਵਲ ਉਹ ਹੀ ਸੰਤੋਖ ਵਿੱਚ ਆ, ਮਹਾਰਾਜ ਮੇਰੇ ਤੇ ਨਦਰ ਕਰੋ, ਮੇਰੇ ਤੇ ਕਿਰਪਾ ਕਰੋ, ਐਸਾ ਨਾਮ ਮੈਨੂੰ ਮਿਲ ਜਾਵੇ।
ਆਇਆ ਕਾਗਦ ਜੇਥੀਏ ਪਿਆਰੇ ਮਨ ਮਸਵਾਣੀ ਧਾਰ।
ਆਇਆ ਨੂੰ ਕਾਗਜ਼ ਕਰ ਲਈਏ ਤੇ ਮਨ ਨੂੰ ਮਸਵਾਣੀ ਦਾ ਅਰਥ ਹੁੰਦਾ ਵੀ ਸ਼ਾਹੀ ਦੀ ਦਵਾਤ ਕਰ ਲਈਏ।
ਲਲਕਾ ਲੇਖਨ ਸੱਚ ਕੀ ਪਿਆਰੇ
ਹਰ ਗੁਣ ਲਿਖੋ ਵਿਚਾਰ
ਕਹਿੰਦੇ ਰਸਨਾ ਰਸਨਾ ਦੇ ਨਾਲ ਸੱਚੇ ਨਾਮ ਦੀ ਵਿਚਾਰ ਲਿਖ ਮਨ ਨੂੰ ਕਾਗਜ਼ ਕਰਕੇ ਟਿਕਾਇਆਂ ਨੂੰ ਕਾਗਜ਼ ਕਰਕੇ ਮਨ ਨੂੰ ਸ਼ਾਹੀ ਕਰਕੇ ਆ ਰਸਨਾ ਨੂੰ ਜਿਹੜਾ ਹੈਗਾ ਜਪਣਾ ਇਹਨੂੰ ਫਿਰ ਤਿੰਨ ਦੁਆਰਾ ਜਿਵੇਂ ਆਪਾਂ ਲਿਖਦੇ ਹਾਂ ਨਾ ਸੱਚੇ ਨਾਮ ਦੀ ਵਿਚਾਰ ਲਿਖ
ਧੰਨ ਲਿਖਾਰੀ ਨਾਨਕਾ ਪਿਆਰੀ ਸਾਚ ਲਿਖੇ ਤੁਰ ਤਾਰ
ਲਿਖਾਰੀ ਧੰਨ ਆ ਗੁਰੂ ਨਾਨਕ ਦੇ ਮਰਗ ਪੈਂਦੇ ਜਿਨ੍ਹਾਂ ਨੇ ਆਪਣੇ ਹਿਰਦੇ ਦੇ ਵਿੱਚ ਸੱਚੇ ਨਾਮ ਨੂੰ ਲਿਖ ਲਿਆ ਸਤਿਗੁਰਾਂ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਅੰਮ੍ਰਿਤ ਵੇਲੇ ਜੋ ਇਹ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਆਇਆ ਉਸ ਦੀ ਕਥਾ ਸਤਿਗੁਰਾਂ ਨੇ ਆਪ ਕਿਰਪਾ ਕਰਕੇ ਕਰਵਾਈ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਆਪ ਸੰਗਤਾਂ ਦਾ ਧੰਨਵਾਦ ਸਤਿਕਾਰਯੋਗ ਹਿੱਦ ਗ੍ਰੰਥੀ ਸਿੰਘ ਸਾਹਿਬਾਨ ਔਰ ਐਸ ਜੀ ਪੀ ਸੀ ਔਰ ਗੁਰਮੁਖ ਪਿਆਰੇ ਜਿਨ੍ਹਾਂ ਨੇ ਪਾਠ ਕਰਾਇਆ ਗੁਰੂ ਸਾਹਿਬ ਦੀ ਕਿਰਪਾ ਸਾਰਿਆਂ ਦਾ ਭਾਈ ਦਾਸ ਵੱਲੋਂ ਤਹਿ ਦਿਲੋਂ ਕਰਕੇ ਧੰਨਵਾਦ ਹੈ ਭੁੱਲ ਚੁੱਕ ਖਿਮਾ ਕਰਨੀ ਜੀ
ਕਾਇਆ ਕਾਗਜ਼ ਜੇਠੀਆ ਪਿਆਰੇ ਮਨ ਮਸਵਾਣੀ ਭਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧੰਨ ਲਿਖ